Give me your ear, Kanni Surt Samaye. ਇਹ ਮਹਾਰਾਜ ਦੀ ਆਪਣੀ ਤੁੱਕ ਹੈ, ਮੈਂ ਤਰਜਮਾ ਕੀਤਾ ਹੈ ਕਿ ਰੱਬ ਦਾ ਵਾਸਤਾ ਜੇ ਕੰਨ ਹੁਣ ਮੈਨੂੰ ਦੇ ਦਿਓ, ਸੁਰਤ ਆਪਣੇ ਆਪ ਪੈਦਾ ਹੋ ਜਾਏਗੀ। ਕਿਤਨਾ ਆਸਾਨ ਤਰੀਕਾ ਵੀ ਦੱਸੋ, ਇਸ ਤੋਂ ਆਸਾਨ ਤਰੀਕਾ ਕੋਈ ਹੈ ਕਿ ਕੰਨ ਮੈਨੂੰ ਦੇ ਦਿਓ, ਸੁਰਤ ਪੈਦਾ ਹੋ ਜਾਏਗੀ। ਕੰਨੀ ਸੁਰਤ ਸਮਾਏ, ਸੁਰਤ ਨੂੰ ਉਜਾਗਰ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ ਜਿਹੜੇ ਆਪਣੇ ਕੰਨ ਨੇ, ਇਹ ਤੁਸੀਂ ਹਵਾਲੇ ਕਰ ਦਿਓ ਤਾਂ ਕਿ ਗੱਲ ਸਾਰੀ ਸਮਝਾ ਸਕ। ਇੱਕ ਸਵਾਲ ਇਹ ਹੈ, ਔਨ ਦੀ ਟਾਈਮ ਆਫ ਗੁਰੂ ਨਾਨਕ ਦੇਵ ਜੀ ਅਪ ਟੂ ਗੁਰੂ ਗੋਬਿੰਦ ਸਿੰਘ, ਚਲੋ ਇਹਨੇ ਇਸ ਤਰ੍ਹਾਂ ਲਿਖਿਆ, ਵਰਕ ਕਾਲਡ ਦੇਹ ਤਹਾਰੀ ਗੁਰੂ ਵਾਈ ਨੋ ਡੇਜ਼ ਨੋਟ ਹੈਵ 10 or 11th ਗੁਰੂ। ਕਿਸੇ ਗੁਰੂ ਨੂੰ ਅੱਜ ਤੱਕ ਦੇਹ ਤਹਾਰੀ ਨਹੀਂ ਕਿਹਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕੋਈ ਵੀ ਗੁਰੂ ਦੇਹ ਤਹਾਰੀ ਨਹੀਂ ਹੈ। ਅਗਰ ਦੇਹ ਤਹਾਰੀ ਹੁੰਦੇ ਤਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੁੰਦੇ। ਜੋਤ ਉਹਾ ਜੁਗਤ ਸਾਏ ਸੇ ਕਾਇਆ ਫੇਰ ਪਲਟੇ। ਜਦ ਇਹ ਜੋਤ ਹੈ, ਇਹ ਸਾਰਾ ਹੀ ਸਾਡਾ ਇਤਿਹਾਸ ਜੋਤ ਦਾ ਹੈ। ਮੈਂ ਫਿਰ ਬੇਨਤੀ ਕਰਨ ਲੱਗਾ, ਇਤਿਹਾਸ ਦੇ ਸਵਾਦ, ਇੱਕ ਕਿਤਾਬ ਮੈਂ ਹੁਣੇ ਲਿਖ ਕੇ ਆਇਆ, ਉਹਦਾ ਨਾਮ ਮੈਂ ਰੱਖਿਆ ਪੂਰਨ ਸੱਚ ਭਰੇ, ਬਿਲੀਵ ਇਟ ਆਰ ਨਾਟ, ਮੰਨੋ ਭਾਵੇਂ ਨਾ। ਐਸਾ ਇਤਿਹਾਸ ਥੱਲੇ ਮੈਂ ਆਪਣੀ ਬੋਲੀ 'ਚ ਲਿਖਿਆ ਕਿ ਇਤਿਹਾਸ ਦਾ ਸਵਾਦ ਕੀ ਇਹ ਇਤਿਹਾਸ ਦਾ ਸਵਾਦ ਨਹੀਂ ਹੈ ਕਿ ਇੱਕੋ ਵੇਲੇ ਇੱਕੋ ਥਾਂ ਇੱਕੋ ਪਿੰਡ ਚਾਰ ਗੁਰੂ ਸਰੀਰ ਰੂਪ ਵਿੱਚ ਫਿਰ ਰਹੇ ਸਨ। ਹੁਣ ਕੀ ਕਰੋਗੇ, ਕਿਹੜਾ ਗੁਰੂ ਹੈ ਕਿਹੜਾ ਨਹੀਂ ਹੈ। ਇੱਕੋ ਵੇਲੇ ਇੱਕੋ ਪਿੰਡ ਇੱਕੋ ਥਾਂ ਚਾਰ ਗੁਰੂ ਰਹਿ ਰਹੇ ਸਨ। ਉਸ ਵੇਲੇ ਕੋਈ ਸਾਡੇ ਵਰਗਾ ਬੇਵਕੂਫ ਹੁੰਦਾ ਤਾਂ ਇਹੀ ਗੱਲ ਕਰਦਾ ਦੇਹ ਤਹਾਰੀ ਨੇ, ਬਿਲਕੁਲ ਨਹੀਂ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਨਾਨਕ, ਭਾਈ ਲਹਿਣਾ, ਬਾਬਾ ਅਮਰਦਾਸ, ਭਾਈ ਜੇਠਾ, ਚਾਰੇ ਇੱਕ ਵੇਲੇ ਐਟ ਏ ਟਾਈਮ ਐਗਜਿਸਟ ਕਰਦੇ ਹੋ। ਇਹ ਜੋਤ ਦੀ ਕਹਾਣੀ ਹੈ ਸਾਡੀ, ਕੋਈ ਸਰੀਰ ਦੀ ਕਹਾਣੀ ਨਹੀਂ ਹੈ। ਅਤੇ ਸਾਰੇ ਸ਼ਬਦ ਜਿਤਨੇ ਤੁਸੀਂ ਬੋਲਦੇ ਹੋ ਜਾਂ ਮੈਂ ਬੋਲ ਰਿਹਾ ਹਾਂ, ਇਹ ਗੁਰੂ ਨਾਨਕ ਸਾਹਿਬ ਦੇ ਲਿਖੇ ਹੋਏ ਹਨ। ਪਿਤਾ ਦਾ ਬਚਨ ਹੈ ਕਿ ਜੋਤ ਦੀ ਹੀ ਸਾਰੀ ਤਾਕਤ ਹੈ। ਮੈਂ ਸ਼ਬਦ ਬੋਲਣ ਲੱਗਾ ਗੁਰੂ ਨਾਨਕ ਸਾਹਿਬ ਦਾ, ਮੈਂ ਅੰਧਲੇ ਨਾਵੇਂ ਕੀ ਜੋਤ, ਮੈਂ ਅੰਧਲੇ ਨਾਵੇਂ ਕੀ ਜੋਤ, ਨਾਮ ਆਧਾਰ ਚੱਲਾਂ ਗੁਰ ਕੇ ਪੈ ਭੀਤ। ਸਫ਼ਾ 1274 ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦਾ ਸ਼ਬਦ, ਕੀ ਕਰੋਗੇ ਇੱਥੇ, ਮੈਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਮੈਂ ਅੰਧਲੇ ਨਾਵੇਂ ਕੀ ਜੋਤ, ਨਾਮ ਆਧਾਰ ਚੱਲਾਂ ਗੁਰ ਕੇ ਪੈ ਭੀਤ। ਹੇ ਵਾਹਿਗੁਰੂ, ਮੈਨੂੰ ਇਤਨਾ ਬਲ ਦੇ ਕਿ ਮੈਂ ਜੇ ਦੁਨੀਆਂ ਵਿੱਚ ਚੱਲਾਂ ਸ਼ਬਦ ਦੇ ਪੈ ਵਿੱਚ ਚੱਲਾਂ, ਪੈ ਭੀਤ ਹੋ ਕੇ ਚੱਲਾਂ, ਤਾਂ ਕਿ ਮੈਂ ਕਦੀ ਵੀ ਤੇਰੇ ਰਸਤੇ ਤੋਂ ਨਾ ਖੁੰਝਾਂ। ਤੁਸੀਂ ਇੱਕ ਹੋਰ ਬੜੇ ਹੈਰਾਨ ਹੋਵੋਗੇ, ਸਾਰੇ ਸ਼ਬਦ ਜਿਤਨੇ ਹਨ ਸ਼ਬਦ ਦੀ ਮਹਿਮਾ ਦੇ ਗੁਰੂ ਨਾਨਕ ਸਾਹਿਬ ਦੇ ਨੇ, ਤਾਂ ਕਿ ਕੋਈ ਮੈਨੂੰ ਸਰੀਰਕ ਤੌਰ 'ਤੇ ਗੁਰੂ ਨਾ ਜਾਣੇ। ਇੱਕ ਬਹੁਤ ਵੱਡੇ ਫਕੀਰ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਤੇਰਾ ਨਾਂ ਕੀ ਹੈ, ਅਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਜੇ ਵੀ ਮੇਰਾ ਕੋਈ ਨਾਂ ਰਹਿ ਗਿਆ ਹੈ। ਅਤੇ ਸੱਚੀ ਗੱਲ, ਜੇ ਤੁਸੀਂ ਤਾਂ ਹੁਣ ਨੇੜੇ ਹੋ, ਚੀਨੀ ਦੋਸਤ ਕੋਈ ਹੈ ਤੁਹਾਡਾ, ਚੀਨੀ ਕੋਈ ਚੀਨੀ ਦੋਸਤ ਹੋਏਗਾ ਤੁਹਾਡਾ ਇੱਥੇ, ਚੀਨੀ ਨੂੰ ਕਹਿਣਾ ਕਿ ਆਪਣੀ ਡਿਕਸ਼ਨਰੀ ਵਿੱਚੋਂ ਨਾਨਕ ਸ਼ਬਦ ਕੱਢ ਕੇ ਦੇਵੇ। ਇਹ ਕੱਲ੍ਹ ਹੀ ਕਰਨਾ, ਪਰਸੋਂ ਤੱਕ ਫਿਰ ਸਵਾਦ ਤੁਹਾਨੂੰ ਆਏਗਾ, ਫਿਰ ਮਿਲਾਂਗੇ। ਸਵੇਰੇ ਕਿਸੇ ਚੀਨੀ ਦੋਸਤ ਨੂੰ ਕਹਿਣਾ ਆਪਣੀ ਡਿਕਸ਼ਨਰੀ ਵਿੱਚੋਂ ਨਾਨਕ ਦੇ ਮਹਿਨੇ ਕੱਢ ਕੇ ਦਿਖਾ, ਅਤੇ ਫਿਰ ਮੈਨੂੰ ਆ ਕੇ ਮੈਂ ਦੱਸਣੇ ਨਹੀਂ ਜਾਣ ਕੇ, ਤਾਂ ਕਿ ਤੁਹਾਨੂੰ ਪਤਾ ਲੱਗੇ ਨਾਨਕ ਦੇ ਮਹਿਨੇ ਹੈ ਕੀ ਹਨ, ਇਹ ਨਾਨਕ ਦੇ ਅਰਥ ਕੀ ਹਨ, ਇਹ ਹੈ ਜੋ ਸਾਨੂੰ ਸਮਝਾ ਕੇ ਚਲੇ ਗਏ ਕਿ ਜਦ ਸਰੀਰ ਬਿਲਕੁਲ ਨਾ ਦਿਖਾਈ ਦੇਵੇ, ਸਿਰਫ ਜੋ ਦਿਖਾਈ ਦੇਵੇ ਉਸਨੂੰ ਕਹਿੰਦੇ ਨੇ ਨਾਨਕ। ਚੀਨੀ ਜ਼ਬਾਨ ਵਿੱਚ ਨਾਨਕ ਦੇ ਅਰਥ ਨੇ ਜੋਤ। ਹੁਣ ਤੁਸੀਂ ਦੇਖ ਲਓ ਕਿਆ ਮਜ਼ਾ ਹੈ, ਕਿਆ ਸਵਾਦ ਹੈ। ਅਤੇ ਜੇ ਹੋਰ ਜ਼ਬਾਨਾਂ ਦੇ ਦੱਸਾਂ ਤੁਹਾਨੂੰ ਹੋਰ ਇੱਕ ਮਜ਼ਾ ਆਏਗਾ। ਇਸ ਲਈ ਬੱਚਿਆ ਬੱਚੀਏ, ਜੇ ਸਾਡੀ ਮੁਸ਼ਕਲ ਇਹ ਹੀ ਹੈ ਕਿ ਅਸੀਂ ਆਪਣੇ ਜੋ ਸਾਡੇ ਗੁਣ ਹਨ ਅਸੀਂ ਦੱਸ ਨਹੀਂ ਸਕੇ। ਇਹ ਤੁਸੀਂ, ਮੈਂ ਤੁਹਾਨੂੰ ਹੋਰ ਇੱਕ ਇਤਿਹਾਸ ਦੀ ਗੱਲ ਸੁਣਾਉਣ ਲੱਗਾ। ਜਿਸ ਵੇਲੇ ਮੈਂ, ਜੇ ਗਲਤ ਨਹੀਂ, ਕੋਈ ਹੋ ਸਕਦਾ ਕਿਉਂਕਿ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਹੋਰ ਕਿਤਾਬ ਵਿੱਚੋਂ ਪੜ੍ਹਿਆ ਹੁੰਦਾ, ਤੁਸੀਂ ਹੋਰ 'ਚੋਂ ਪੜ੍ਹਿਆ ਹੋਵੇ, ਆਮ ਤੌਰ 'ਤੇ ਹਿੰਦੂ ਘਰ ਅੰਦਰ ਬੱਚੇ ਦਾ ਨਾਂ ਨਵੇਂ ਦਿਨ ਰੱਖਦੇ ਨੇ, ਨਵੇਂ ਦਿਨ ਬੱਚੇ ਦਾ ਨਾਂ ਰੱਖਦੇ ਨੇ। ਅਸੀਂ ਤਾਂ ਉਸੇ ਰੱਖ ਲੈਂਦੇ ਹਾਂ, ਇਹ ਚੰਗਾ। ਮੈਨੂੰ ਇਹ ਵੀ ਮਨ ਵਿੱਚ ਬੜਾ ਆਉਂਦਾ ਸੀ ਕਿ ਸਾਡੇ ਬੱਚਿਆਂ ਦੇ ਨਾਮ ਬੜੇ ਗਲਤ ਨੇ, ਮੈਂ ਫਿਰ ਕਿਤਾਬ ਛਾਪੀਏ। ਚਲੋ ਕਮ ਸੇ ਕਮ ਨਾਂ ਤਾਂ ਚੰਗੇ ਬੱਚਿਆਂ ਦੇ ਰੱਖਿਆ ਕਰੋ। ਕਈ ਵਾਰੀ ਨਾਂ 'ਚ ਪਤਾ ਹੀ ਲੱਗਦਾ ਬੱਚਾ ਕੀ ਕਿਸ ਬਾਰੇ ਕਹਿ ਰਿਹਾ। ਨਾ ਸਿੱਖੀ ਦਾ ਨਾਂ, ਨਾ ਗੁਰੂ ਗੋਬਿੰਦ ਸਿੰਘ ਵਿੱਚੋਂ, ਨਾ ਇਤਿਹਾਸ ਵਿੱਚੋਂ, ਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ, ਨਾ ਦਸਮ ਗ੍ਰੰਥ ਵਿੱਚੋਂ। ਮੈਂ ਵੀ ਇੱਕ ਛੋਟੀ ਜਿਹੀ ਪੁਸਤਕ ਛਾਪੀ ਕਿ ਘੱਟ ਤੋਂ ਘੱਟ ਨਾਂ ਰੱਖਣ ਵੇਲੇ ਗੁਰੂ ਪਾਤਸ਼ਾਹਾਂ ਦਾ ਆਸਰਾ ਲੈ ਕੇ ਰੱਖਿਆ ਕਰੋ, ਅਤੇ ਬੜੀ ਆਸਾਨੀ ਹੋਵੇਗੀ ਸਾਨੂੰ ਸਮਝ ਆਏ। ਨਵੇਂ ਦਿਨ ਨਾਂ ਰੱਖਦੇ ਨੇ ਆਮ ਤੌਰ। ਮੈਂ ਤਾਂ ਕਾਲੂ ਜੀ ਆਪਣੇ ਬੇਟੇ ਨੂੰ ਪੰਡਿਤ ਕੋਲ ਲੈ ਗਏ, ਨਾਂ ਰੱਖ। ਪੰਡਿਤ ਨੇ ਗ੍ਰੰਥ ਖੋਲਿਆ ਅਤੇ ਕਹਿਣ ਲੱਗਾ, ਕਾਲੂ ਤੇਰੇ ਪੁੱਤਰ ਦਾ ਨਾਂ ਹੋਇਆ ਨਾਨਕ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਪੰਡਿਤਾ ਬੜਾ ਲੋੜਾ ਮਾਰਿਆ ਜੀ, ਲੋੜਾ ਮੈਨੂੰ ਹੁੰਦਾ, ਬੜਾ ਜ਼ੁਲਮ ਕੀਤਾ ਜੀ, ਪੰਡਿਤਾ ਬੜਾ ਲੋੜਾ ਮਾਰਿਆ ਜੀ, ਇਹ ਤਾਂ ਦਿਸੇ ਹੀ ਨਾ ਹਿੰਦੂ ਇੱਕ ਮੁਸਲਮਾਨ ਨੂੰ। ਤੁਸੀਂ ਆਖੋ ਹਾਂ ਨਾਨਕ ਸਿੰਘ, ਕੋਈ ਫਰਕ ਪਿਆ ਬਾਈ? ਆਖੋ ਨਾਨਕ ਚੰਦ, ਕੋਈ ਫਰਕ ਪੈ ਗਿਆ ਉਹਨੂੰ ਫਰਕ ਪਿਆ ਕੋਈ? ਆਖੋ ਹਾਂ ਨਾਨਕ ਸ਼ਾਹ, ਕੋਈ ਫਰਕ ਪੈ ਗਿਆ? ਇਸ ਦਾ ਅਰਥ ਹੈ ਕਿ ਇਹ ਸਾਡੇ ਅੰਦਰ ਸਿਰਫ ਜੋਤ ਦਾ ਪ੍ਰਕਾਸ਼ ਹੈ, ਨਾਂ ਦੇ ਤਾਰੀ ਦਾ ਬਿਲਕੁਲ ਨਹੀਂ ਹੈ। ਇਹ ਸਾਨੂੰ ਸਮਝ ਆ ਜਾਏ ਫਿਰ ਅਸੀਂ ਸ਼ਬਦ ਦੇ ਲੜ ਲੱਗਾਂਗੇ, ਨਹੀਂ ਤਾਂ ਸਰੀਰਾਂ ਪਿੱਛੇ ਨੱਸਦੇ ਰਹਾਂਗੇ। ਸਰੀਰ ਕੋਲ ਕੁਛ ਨਹੀਂ ਹੈ ਸਵਾਏ ਇਤਨਾ ਕਿ ਮੈਂ ਆਪਣੀ ਕਾਰ 'ਤੇ ਜਾਣਾ ਪਿਆ ਹਾਂ, ਰਸਤੇ ਅੰਦਰ ਮੈਨੂੰ ਕੋਈ ਰਸਤਾ ਖਿਆਲ ਆ ਗਿਆ, ਮੈਂ ਗਲਤ ਹਾਂ। ਖੜ੍ਹੀ ਕਾਰ ਖੜ੍ਹੀ ਕਰਕੇ ਇੰਝ ਹੀ ਜਿਵੇਂ ਅਸੀਂ ਕਰਨੇ ਹਾਂ ਬਾਹਰ, ਤਾਂ ਮੈਂ ਹਮੇਸ਼ਾ ਕਰਨਾ, ਕਾਰ ਖੜ੍ਹੀ ਕਰ ਲਈ। ਗੋਰੇ ਕੋਲੋਂ ਪੁੱਛਿਆ, ਇਹ ਰਸਤਾ ਠੀਕ ਜਾ ਰਿਹਾ? ਕਹਿੰਦਾ ਹਾਂ ਠੀਕ, ਚਲਾ ਜਾਓ ਸਾਹਮਣੇ, ਇਹ ਸਾਹਮਣੇ ਆਕਸਫੋਰਡ ਯੂਨੀਵਰਸਿਟੀ ਆ, ਅਤੇ ਮੈਂ ਹੁਣ ਉੱਥੇ ਕਾਰ ਰੋਕ ਲਵਾਂ ਬਸ। ਵਾਹ ਬਾਈ ਵਾਹ, ਤੂੰ ਤਾਂ ਕਮਾਲ ਕਰ ਦਿੱਤੀ, ਤੇਰੇ ਵਰਗਾ ਹੈ ਕੋਈ ਨਹੀਂ, ਤੂੰ ਤਾਂ ਕਮਾਲ ਹੈ, ਤੂੰ ਤਾਂ ਤੂੰ ਹੀ ਹੈ। ਮੈਂ ਤਾਂ ਉਹਨੂੰ ਸਿਰਫ ਥੈਂਕ ਯੂ ਕਰਕੇ ਅੱਗੇ ਨਿਕਲ ਗਿਆ, ਮੈਂ ਤਾਂ ਹੋਰ ਕੁਛ ਨਹੀਂ ਕੀਤਾ, ਥੈਂਕ ਯੂ। ਇਹ ਸਿਰਫ ਜੇ ਲੋਕ ਜ਼ਰਾ ਕੋਈ ਇਹਨਾਂ ਦੀ ਸੁਰਤ ਇਕਾਗਰ ਹੋਈ ਨਾ, ਜਿਹਨਾਂ ਦੀ ਇਹਨਾਂ ਦਾ ਸਵਾਏ ਥੈਂਕ ਯੂ ਕਰਨਾ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਤੁਕ ਜੇ। ਗੁਰਮੁਖ ਸਿਉਂ ਕਰ ਦੋਸਤੀ, ਸਤ ਗੁਰ ਸਿਉਂ ਲਾਏ ਚਿੱਤ। ਦੋਸਤੀ ਗੁਰਮੁਖ ਨਾਲ ਪਾਓ, ਕਦੀ ਕੋਈ ਨਾਂ ਨਹੀਂ ਹੈ, ਪਰ ਸ਼ਬਦ ਤੋਂ ਬਗੈਰ ਚਿੱਤ ਨਹੀਂ ਲੱਗ ਸਕੇਗਾ, ਭਾਵੇਂ ਕੁਛ ਕਰ ਲਓ। ਇਹ ਸੀ ਇਸ ਕਈ, ਕਦੀ ਕਿਸੇ ਨੇ ਗੁਰੂ ਨੂੰ ਦੇ ਤਾਰੀ ਸਾਡੇ ਨਹੀਂ ਕਿਹਾ। ਦੂਸਰੇ, ਵਟ ਇਜ਼ ਦਾ ਮੀਨਿੰਗ ਆਫ ਗੁਰਪ੍ਰਸਾਦ? ਗੁਰੂ ਮੈਨੇ ਪੰਜ, ਗੁਰੂ ਮੈਨੇ ਹੈ ਗੋ ਤਮ, ਗੋ ਤਮ ਅਗਿਆਨ ਅਨਿਤ। ਗੁਰੂ ਦੇ ਮੈਨੇ ਹੈ ਹਨੇਰਾ ਦੂਰ ਕਰਨ ਵਾਲਾ, ਲਾਲਚ ਨੂੰ ਦੂਰ ਕਰਨ ਵਾਲਾ, ਤਮਾ ਨੂੰ ਦੂਰ ਕਰਨ ਵਾਲਾ, ਅਤੇ ਰੂਹ ਪ੍ਰਕਾਸ਼ ਕੀ ਉਹ ਜਿਨ ਚਿੱਤ, ਜਿਹੜਾ ਹਿਰਦੇ ਦਾ ਪ੍ਰਕਾਸ਼ ਕਰ ਦੇਵੇ ਉਹ ਹੈ ਸ਼ਬਦ। ਜਿਸ ਨੇ ਹਨੇਰਾ ਦੂਰ ਕਰਨਾ ਹੈ, ਜਿਸ ਨੇ ਲਾਲਚ ਮੇਰਾ ਦੂਰ ਕਰਨਾ ਹੈ, ਜਿਸ ਨੇ ਮੇਰੇ ਅੰਦਰ ਅੰਦਰ ਪ੍ਰਕਾਸ਼ ਕਰਨਾ ਹੈ, ਅਤੇ ਪ੍ਰਸ਼ਾਦ ਦੇ ਮੈਨੇ ਹੈ ਟਿਕ ਜਾਣਾ, ਪ੍ਰਸ਼ਾਦ ਦੇ ਮੈਨੇ ਹੈ ਟਿਕ ਜਾਣਾ। ਪ੍ਰਸ਼ਾਦ ਲੈਣ ਵੇਲੇ ਅਸੀਂ ਟਿਕ ਜਾਂਦੇ ਹਾਂ, ਜਿਸ ਵੇਲੇ ਸਾਡੇ ਵਿੱਚ ਗੁਰੂ ਆ ਗਿਆ ਅਸੀਂ ਟਿਕ ਜਾਵਾਂਗੇ, ਇਹ ਹੈ ਆਪ ਦਾ ਕਹਿਣਾ। ਅਤੇ ਗੁਰਪ੍ਰਸਾਦ ਦਾ ਬੀਜ ਪਾਉਣ ਦੇ ਸਾਰ ਹੀ ਇੱਕ ਤਣਾ ਬਣ ਜਾਏਗਾ, ਜਿਸ ਲਈ ਬੀਜ ਪਾਵਾਂਗੇ ਇੱਕ ਤਣਾ ਵੀ ਇੱਕ ਬੜਾ ਪਹਾੜੀ ਮੁੱਢ ਬਣ ਜਾਏਗਾ। ਉਸ ਮੁੱਢ ਨੂੰ ਸਾਡੇ ਇਤਿਹਾਸ ਵਿੱਚ ਕਿਹਾ ਹੈ ਸੁਣਨਾ, ਮਤਲਬ ਤੁਹਾਡਾ ਦਿਲ ਕਰੇਗਾ ਸੁਣਨ 'ਤੇ, ਗੁਰੂ ਬਾਣੀ ਨੂੰ ਜਿਸ ਵੇਲੇ ਸੁਣਾਂਗੇ ਉਹਦੇ ਵਿੱਚੋਂ ਇੱਕ ਸ਼ਾਖ ਨਿਕਲੇਗੀ, ਉਸ ਦਾ ਨਾਂ ਹੈ ਮਨਨਹਾ। ਉਸ ਸ਼ਾਖ ਨੂੰ ਇੱਕ ਲੱਗੇਗਾ ਫੁੱਲ, ਉਸ ਨੂੰ ਕਹਿੰਦੇ ਹਨ ਧਿਆਨ, ਅਤੇ ਇੱਕ ਗਿਰੇਗਾ ਫਲ, ਉਸ ਨੂੰ ਕਹਿੰਦੇ ਨੇ ਸਮਾਧੀ। ਇਹ ਹੈ ਜੋ ਸਾਡੇ ਜਪਜੀ ਸਾਹਿਬ ਵਿੱਚ ਹੈ। ਜਪਜੀ 'ਚ ਹੈ ਕਿ ਪਹਿਲਾਂ ਗੁਰਪ੍ਰਸਾਦ ਦਾ ਬੀਜ ਪਾਓ, ਚਾਰ ਪੌੜੀਆਂ ਸੁਣਨ ਦੀਆਂ, ਚਾਰ ਪੌੜੀਆਂ ਮੰਨਣ ਦੀਆਂ, ਚਾਰ ਪੌੜੀਆਂ ਧਿਆਨ ਦੀਆਂ, ਇੱਕ ਪੌੜੀ ਸਮਾਧੀ ਦੀ, ਅਤੇ ਅਖੀਰ ਨਾਨਕ ਤੇ ਮੁੱਖ ਉਜਲੈ। ਇਹ ਅਗਰ ਹੋ ਜਾਏ ਫਿਰ ਕਦੀ ਤੁਸੀਂ ਘੱਟ ਤੋਂ ਘੱਟ ਬਾਣੀ ਪੜ੍ਹਨ ਵਾਲੇ ਅੰਦਰ ਗੁੱਸਾ ਨਹੀਂ ਦੇਖੋਗੇ, ਬਾਣੀ ਪੜ੍ਹਨ ਵਾਲੇ ਅੰਦਰ ਤਮਾ ਨਹੀਂ ਦੇਖੋਗੇ, ਬਾਣੀ ਪੜ੍ਹਨ ਵਾਲੇ ਨੂੰ ਵੱਡੂ ਵੱਡੂ ਕਰਦਿਆਂ ਨਹੀਂ ਦੇਖੋਗੇ। ਬਾਣੀ ਪੜ੍ਹਨ ਵਾਲੇ ਦਾ ਸਹਿਜ ਆਪਣੇ ਆਪ ਤੁਹਾਨੂੰ ਮਹਿਸੂਸ ਹੁੰਦਾ ਰਹੇਗਾ। ਜਿੱਥੇ ਵੀ ਬਾਣੀ ਪੜ੍ਹੀ ਜਾ ਰਹੀ ਹੈ ਉਸ ਦਾ ਪ੍ਰਕਾਸ਼ ਹਰ ਥਾਂ 'ਤੇ ਹੋਵੇਗਾ। ਤੁਸੀਂ ਇੱਕ ਸਾਡਾ ਸ਼ਬਦ ਬੜਾ ਕਮਾਲ ਹੈ, ਅਸੀਂ ਕਦੀ ਨਹੀਂ ਆਖਿਆ, ਅਸੀਂ ਕਹਿੰਦੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰੋ। ਕਿਤਨਾ ਅੱਛਾ ਲਫ਼ਜ਼ ਹੈ ਸਾਡਾ, ਕੀ ਕਹਿੰਦੇ ਅਸੀਂ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰੋ। ਬਸ ਇਹੀ ਹੈ ਕਿ ਜੋਤ ਦਾ ਪ੍ਰਕਾਸ਼ ਹੁੰਦਾ ਹੈ, ਮਨੁੱਖ ਦਾ ਕਦੀ ਪ੍ਰਕਾਸ਼ ਨਹੀਂ ਹੁੰਦਾ। ਇਹ ਸਾਡੀ ਬੋਲੀ ਦੇ ਕਿਤਨੇ ਪਿਆਰੇ ਸ਼ਬਦ ਨੇ, ਪ੍ਰਕਾਸ਼ ਕਰੋ। ਜਿਸ ਵੇਲੇ ਪ੍ਰਕਾਸ਼ ਹੋਵੇ ਉਸ ਵੇਲੇ ਫਿਰ ਕੋਈ ਹਨੇਰਾ ਨਹੀਂ ਆ ਸਕਦਾ। ਕੜਾ ਪ੍ਰਸ਼ਾਦ ਹਰ ਮੌਕੇ 'ਤੇ ਖੁਸ਼ੀ ਜਗਮੀ ਕਿਉਂ ਵੰਡਿਆ ਜਾਂਦਾ? ਇਹ ਇਸ ਕਰਕੇ ਕਿ ਸਾਡੇ ਅੰਦਰ ਗਮੀ ਅਤੇ ਜੋ ਖੁਸ਼ੀ ਹੈ ਇਹ ਦੋਨੋਂ ਰਿਲੇਟਿਵ ਟਰਮਸ ਹਨ। ਕੋਈ ਗਮੀ ਨਹੀਂ, ਕੋਈ ਖੁਸ਼ੀ ਨਹੀਂ ਹੈ। ਬੈਰਾਗੀਆ ਚਾਉ, ਇੱਕ ਪਾਸੇ ਬੈਰਾਗ ਹੈ, ਦੂਸਰੇ ਪਾਸੇ ਚਾਹ ਹੈ। ਜਿਸ ਲੜਕੀ ਨੂੰ ਅਸੀਂ ਵਿਆਹ ਰਹੇ ਹਾਂ ਉਸਨੂੰ ਗਮ ਹੈ ਮਾਂ ਬਾਪ ਛੱਡਣ ਦਾ, ਪਰ ਉਸੇ ਲੜਕੀ ਨੂੰ ਪੁੱਛਣਾ ਚਾਹ ਕਿਤਨਾ ਹੈ ਪਤੀ ਨੂੰ ਮਿਲਣ ਦਾ। ਇੱਕੋ ਵੇਲੇ ਦੋ ਚੀਜ਼ਾਂ ਹੋ ਗਈਆਂ, ਬੈਰਾਗ ਅਤੇ ਚਾਉ। ਬਾਪ ਨਾਲ ਤੋੜ ਰਹੀ ਹੈ, ਪਤੀ ਕੋਲ ਜਾ ਰਹੀ ਹੈ, ਬੈਰਾਗ ਅਤੇ ਚਾਉ ਸਿੱਖ ਦੇ ਅੰਦਰ ਦੋਨੋਂ ਇਕੱਠੇ ਚੱਲਣਗੇ। ਇਸ ਕਰਕੇ ਕੜਾ ਪ੍ਰਸ਼ਾਦ, ਪਰ ਕੜਾ ਪ੍ਰਸ਼ਾਦ ਦਾ ਅਰਥ ਹੋਰ ਸੀ ਜੋ ਸਾਨੂੰ ਪਿਤਾ ਨੇ ਸਮਝਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਗੁਰੂ ਨਾਨਕ ਸਾਹਿਬ ਨੇ ਵੀ। ਉਹਨਾਂ ਕਿਹਾ ਅਸਲ ਕੜਾ ਪ੍ਰਸ਼ਾਦ ਦਾ ਮਾਇਨਾ ਇਹ ਹੈ ਕਿ ਸੰਗਤ ਅੰਦਰ ਜੋ ਕੁਛ ਸੁਣਿਆ ਹੈ ਮੈਂ ਸਿੰਬਾਲਿਕ ਤੌਰ 'ਤੇ ਉਸਨੂੰ ਖਾ ਵੀ ਰਿਹਾ ਹਾਂ। ਕੜਾ ਪ੍ਰਸ਼ਾਦ ਵਿੱਚ ਕੋਈ ਰੱਖਣ ਦੀ ਚੀਜ਼ ਨਹੀਂ ਹੁੰਦੀ, ਬਾਕੀ ਹਰ ਚੀਜ਼ ਜਿਹੜੀ ਹੋਏਗੀ ਉਹ ਹੱਥਾਂ ਨੂੰ ਲੱਗ ਜਾਏਗੀ। ਕੋਈ ਚੀਜ਼ ਦੇਖ ਲਓ, ਹੱਥ 'ਚ ਪਤਾਸਾ ਰੱਖੋ ਲੱਗ ਜਾਏਗਾ, ਜੇ ਸੇਵ ਕਰੋ ਛਿੱਲੜ ਸੁੱਟਣੀ ਪਏਗੀ। ਉਹਨੇ ਇੱਕ ਢੰਗ ਲੱਭਿਆ, ਛੋਟਾ ਜਿਹਾ ਢੰਗ, ਸਿੰਬਾਲਿਕ ਇਹਨੂੰ ਕਹਿੰਦੇ ਨੇ, ਕਿ ਅਸੀਂ ਗੁਰਦੁਆਰੇ ਜਾ ਕੇ ਕੜਾ ਪ੍ਰਸ਼ਾਦ ਨੂੰ ਲੈਂਦੇ ਹਾਂ ਕਿ ਹੇ ਗੁਰੂ ਪਿਤਾ ਜੋ ਤੂੰ ਉਪਦੇਸ਼ ਦਿੱਤਾ ਹੈ ਮੈਂ ਇਸ ਨੂੰ ਗ੍ਰਹਿਣ ਕਰ ਰਿਹਾ ਹਾਂ। ਇਹ ਸੀ ਕੜਾ ਪ੍ਰਸ਼ਾਦ ਦਾ ਭਾਵ। ਬਾਕੀ ਲਿਖਣ ਵਾਲਿਆਂ ਨੇ ਤਾਂ ਬਹੁਤ ਕੁਛ ਲਿਖਿਆ, ਤੁਸੀਂ ਜਿਸ ਵੇਲੇ ਪੜ੍ਹੋਗੇ। ਕਿਸੇ ਕਿਹਾ ਕਿ ਇਟ ਇਜ਼ ਨਾਈਸ ਬ੍ਰੇਕਫਾਸਟ ਦੇ ਸਿੱਖ ਸਰਵ, ਸਿੱਖ ਜਿਹੜੇ ਨੇ ਬੜਾ ਅੱਛਾ ਬ੍ਰੇਕਫਾਸਟ ਦਿੰਦੇ ਨੇ, ਉਹਨੇ ਬੁੱਢੇ ਵੀ ਹੁੰਦੇ ਨੇ ਜਵਾਨ ਵੀ ਹੁੰਦੇ ਨੇ, ਬਾਕੀ ਜੋ ਮਰਜ਼ੀ ਕਹੋ, ਕੋਈ ਸਾਡੇ 'ਚ ਮਨਾਹੀ ਨਹੀਂ ਹੈ। ਤਾਂ ਕਿ ਪਤਾ ਲੱਗ ਜਾਏ ਕਿ ਇਹ ਕੜਾ ਪ੍ਰਸ਼ਾਦ ਦੀ ਮਹਿਮਾ ਹੈ। ਨਿਤਨੇਮ ਕਰਦੇ ਹਾਂ, ਸਾਡਾ ਮਨ ਬਾਣੀ ਵਿੱਚ ਨਹੀਂ ਟਿਕਦਾ। ਬਿਲਕੁਲ ਐਗਜੈਕਟ ਇਹੀ ਸਵਾਲ ਆਗਰੇ ਤੋਂ ਆਏ ਇੱਕ ਸਿੱਖ ਨੇ ਗੁਰੂ ਅਰਜਨ ਸਾਹਿਬ 'ਤੇ ਕੀਤਾ ਸੀ। ਮਹਾਰਾਜ, ਜਿਸ ਵੇਲੇ ਬਾਣੀ ਪੜ੍ਹਦੇ ਹਾਂ ਉਸ ਵੇਲੇ ਮਨ ਨਹੀਂ ਟਿਕਦਾ, ਜਿਸ ਵੇਲੇ ਤਮਾਸ਼ਾ ਦੇਖਦੇ ਹਾਂ ਸਾਡਾ ਟਿਕ ਜਾਂਦਾ, ਇਹ ਕਿਉਂ ਹੈ? ਮਹਾਰਾਜ ਕਹਿਣ ਲੱਗੇ, ਖੁਸ਼ ਹੋ ਕਿ ਤੇਰਾ ਮਨ ਬਾਣੀ ਪੜ੍ਹਦਿਆਂ ਨਹੀਂ ਟਿਕਦਾ। ਜਿਸ ਬੰਦੇ ਦਾ ਸੁਭਾਅ ਪਤਾ ਲੱਗ ਜਾਏ ਉਸਨੂੰ ਕਾਬੂ ਕਰ ਲਈਦਾ ਹੈ। ਮਨ ਦਾ ਸੁਭਾਅ ਪਤਾ ਲੱਗ ਗਿਆ ਨਹੀਂ ਟਿਕਦਾ, ਅਤੇ ਜਿਹਦਾ ਸੁਭਾਅ ਪਤਾ ਲੱਗ ਜਾਏ ਫਿਰ ਉਸਨੂੰ ਕਾਬੂ ਕਰ ਲਈਦਾ। ਉਹ ਘਰਾਂ 'ਚ ਦੇਖਿਆ ਕਿ ਨਹੀਂ, ਇਹ ਬੜਾ ਉੱਚਾ ਬੋਲ ਰਹੀ ਸੁਭਾਅ ਉਹਦਾ ਹੀ, ਨਾਲ ਕਹੇ ਸੁਭਾਅ ਹੀ ਜਿਹਦਾ, ਇਹ ਬੜੇ ਗੁੱਸੇ ਵਾਲੇ ਜੇ, ਇਹ ਸੁਭਾਅ ਹੀ ਇਸ ਦਾ। ਮਨ ਦਾ ਸੁਭਾਅ ਪਤਾ ਲੱਗ ਗਿਆ ਇਹ ਉੱਡਦਾ ਹੈ, ਇਹਨੂੰ ਫਿਰ ਕਿਵੇਂ ਕਾਬੂ ਕਰੀਏ? ਇਹ ਫਿਰ ਤਰੀਕਾ ਮਹਾਰਾਜ ਨੇ ਸਾਨੂੰ ਸਮਝਾਇਆ। ਫਰਮਾਉਂਦੇ ਨੇ, ਮਨ ਤੁਆਣਾ, ਤੂੰ ਕੁਦਰਤੀ ਆਇਆ, ਮਨ ਤੇਰੀ ਬੜੀ ਤਾਕਤ ਹੈ, ਮੈਂ ਇਸ ਤੋਂ ਇਨਕਾਰ ਨਹੀਂ ਕਰਦਾ। ਮੈਨੂੰ ਯਕੀਨ ਹੈ ਤੁਹਾਨੂੰ ਮੇਰੇ ਨਾਲ ਸਹਿਮਤ ਹੋਣਾ ਪਵੇਗਾ ਕਿ ਅਮਰੀਕਾ ਨੇ ਇੱਕ ਨਵਾਂ ਯੰਤਰ ਤਿਆਰ ਕਰ ਲਿਆ, उसका नाम है मानव मन। मेरा ख्याल है 2 साल को मानव मन इतने आ जाएगा। जिस तरह मेरा मन 4 कुंटा चो फिर आ फिर उथे दा उथे आके वापस आ जाता है। वो एक उन्होंने जंत्र तैयार कर लिया, ना रखिया ने मानव मन। तुहानू इत्थे ही बैठे हुए उस मानव मन दे राही तुहानू सारी दुनिया की सैर जितनी देर च मेरा मन करता है वो करवा देंगे। कुछ कामयाब हो गए ने, कुछ उहदा ना ही उहना मानव मन रख ले। इहदा मतलब मन की बड़ी शक्ति है। मन तू आना, तू कुदरती आया। तो गुरु अर्जन साहब कहिंदे ने, हे मना हुण तेरी ताकत कित्थे गई, हुण तेरी ताकत कित्थे गई। जिस वेले सुंदर पुरख विराजत पेख मन बन चला, जिस वेले तू सारी दुनिया दे मालिक वाहिगुरु नू देख लिया है, फिर मना तू दौड़ के दसी। सुंदर पुरख विराजत पेख, जिस वेले तू वाहिगुरु नू देख लवेगा, मन फिर जाना बंद कर देवेगा। इसनू उड़न दियो, सुभा इसका समझ आ जाए, सुभा समझ आएगा फिर काबू कर लवेंगे। बिल्कुल नहीं घबराना कि पाठ कर दिया मन उड़दा है। फिर मन नू वापस लियाण दा एक तरीका गुरबाणी च लिखा बड़ा आसान, मन नू आवाज़ मारिया करो। क्योंकि मन मेरा है ना, किसी और दा ते है नहीं, क्योंकि है ताकतवर ही बड़ा है, याना भी बड़ा है। जिस तरह नौजवान होंगे गुरबाणी की तुके जवानी लहरी दे, जवान अंदर ताकत बड़ी है, अखड़ी बड़ा है। वो कहते ने जेड़ा तेरा है ना मन, इस मन नू तू आवाज़ दे। बस जिसने आवाज़ देंगा रुक जाएगा। आवाज़ देनी किस तरह, ये गुरबाणी की लिखी हुई है, मन परदेसी वे आओ करे। जिमें बच्चे नू आवाज़ दे दिए, बच्चा जा रहा है आवाज़ दे दिए, जल्दी वापस मुड़ अगे देख की हो रही। सवेरे अमृत वेले उठते हैं मन नू आवाज़ दियो, मन परदेसी वे आओ करे, काहे को माने रंग रलिया। ये गुरु रामदास अमृत वेले आवाज़ देंदे सन, मन परदेसी वे आओ करे, काहे को माने रंग रलिया। मेरी एक हथ जोड़ के बेनती है, जे मेरा शरीर ऐश करे, तुसी आखोगे बहुत खराब इंसान है। देखो शरीर नू ऐश कराने लई केड़ी गली च लै गया है। तो जे मैं अपने मन नू ऐश करावां तो मेरी आत्मा बड़ी दुखी होएगी। मन नू बहुत ही ऐश ना कराया करो। मन नू अगर बहुत ही ऐश करावांगे ना तो फिर आत्मा यकदम आखेगी मैं किस दे कोल बैठी हुई हाँ। उस वेले फिर वो फटकार मारेगी। ये कारण जी जिहड़े पागल होंदे ने, पागलों की दुनिया कभी देखनी इस करके होंगी है। मन में बहुत ही ऐश कभी नहीं करा दे, मन में हमेशा ये आवाज़ देंदे रहने। गुरु रामदास का शब्द है कि काहे को माने रंग रलिया। शरीर की ऐश तो मैं रोक लवांगा, शायद मैनू ताना भी मार जाए, जिदे मन ऐश कर रहे हैं ना ये फिर नहीं रुकते। इस करके मन उड़दा है, इस दे सुभाव च है। इस नू कोशिश करिए अपने घर वापस लियावांगे। जित रत लगे कपड़े जामा होए पलीत, जित रत पीवे मानसा तिन क्यों निर्मल चीज, क्यों करने तिन क्यों निर्मल चीज। ये समझा रहे हैं आप गुरु पिता कि जे अगर जामे नू रत लग जाए तो पलीत हो जाता है। जे रत पीवे मानसा, बेटे नू बेच बच्ची नू शायद अद्धी तो खान दा ये स्वभाव बन गया है, उन्हें मतलब आदत बन गई है ना। पूरी तुक तो पता नहीं है, किसी बेचारे ने सुनाई होनी है, इन्हें थले लिख दिता है। फिर सानू मास क्यों खाना चाहिए कि नहीं खाना चाहिए। जे रत पीवे मानसा, जे मनुखां दी रत पी रहा है भाई, तो तेरा निर्मल चीत नहीं हो सकता। हुण इहदे च ना कोई बहस है ना आपने कीती है खाना चाहिए कि नहीं खाना चाहिए। इंसान दी रत ना पियो, क्योंकि साडा सुभाव बन गया है। असीं जे रत पीवे मानसा, जे मनुखां दीआं रतां पियांगे। इसलिए साडे घर मास खाण दी ते मास ना खाण दी बहस नहीं कीती गई, बिल्कुल नहीं कीती गई। अते हुकम दे दित्ता है, मास मास कर मूर्ख झगड़े, ज्ञान ध्यान नहीं जाने ये मूर्ख लोग ने जो बहस छेड़ बैंदे ने खाना चाहिए कि नहीं खाना चाहिए खान वाला कोई अपवित्र नहीं है ना खान वाला कोई पावन नहीं है ये गुरु नानक पिता दी तुक है कि अगर किसी नु ख्याल है कि सिर्फ ना मांस खा के उसने आत्मा उचा रही है तो बड़ा उसने भुलेखा है अजे यही भुलेखा कढ़न लई आपने मल्हार दी वार दे पूरे दो श्लोक लिखे ताकि ये इंसान नु पता लग जाए कि ये बहसा साढ़े खारी च ना करो सानू तो सिर्फ इतना हुक्म होया है बाबा सो खाना खुशी खुआर जित खादे तन पीड़िए सानू समझा गए ने बाबा होर खाना खुशी खुआर ये अर्थ ये ने जिमें असी करने आ, बफे हो लग रहे कि नहीं बफे लगे असी एक प्लेट में भर आती है भर के मैं आ गया तो देखिए सब प्लेटा भर लिया चलो तेनू अपने मन का पता है शरीर का पता है इतना मेरा शरीर खाता है मेरे नाल एक होर बंदा बैठा है वो कहता है आओ जी फिर चलो जे मैं होर खा रहा हाँ होर मीन सैकेंड हैल्पिंग ले रहा अंग्रेजी यही कहते ना फस्ट हैल्पिंग सैकेंड हैल्पिंग जे मैं सैकेंड हैल्पिंग ले रहा ये मेरे अंदर वास्ते नहीं है ये शायद होर तन नू खराब करने वास्ते होर खाना खुशी खुआ होर नहीं खाना जिस नाल मेरी खुशी खुआर हो जाए खुशी नू खुआर कर ली असी नहीं खाते असी तो खाते हाँ शरीर चले तो शरीर किवें चलता है चले पानी अन्न इन्हें टुरना है इस करके साढ़े जो बहस गुरु ग्रंथ साहब ने अमृत वेले सिमन कर दिया अखा बंद या खुलिया होनी चाहिए ने ये कोई साढ़े अंदर हॉल्ड एंड फास्ट रूल नहीं है अपने हाव पी नेत्र मूंदे जाएंगे जिस वेले मुख विचों वाहेगुरु निकलेगा अमृत वेले जरा भी कंसंट्रेशन लई हुई सारी दिहाड़ी जिस तरह इंसान दे अंदर छोटा जिहा बीज सिमरन दा लग्या सारी जिंदगी फल देवेगा कबीर ऐसा बीजिए बारे मास फलंद ऐसा बीज बारह महीने तेनू फल लगदा रहे कबीर ऐसा बीजिए बारे मां फलंद शीतल छाया बस ये है सिमरन की सब तो वड्डी वड्याई छां बड़ी शीतल होएगी उहदे कोल ठंड आएगी गर्मी नहीं आएगी गैर उसकी विचार बड़ी गंभीर होएगी अते पंखी केल करन उहदे कोल कोई आया इंसान खुशी लैके जाएगा अख बंद करनी अख खोल लैनी ये इसे तरह ही है जिवें कोई पांडा भर जाए उहदे टक्कन दे देना तुसीं देखिया ना आम तौर पर जिसले कड़ा भर जाए ना उहदे उत्ते की रख देईदे सी चू हुण भर के उत्ते रख देईदा ताकि वह मूंदिया रहे जिस वेले इंसान अंदर सिमरन की लहर चलेगी अपने आप अख बंद हो जाएगी टक जाएगी कोई जतन करने की लोड़ नहीं है कोई इंसान किसी वेले भी पाई हुई चीज़ नू हमेशा संभाल के रखता है अखा क्योंकि वही पढ़ना डाइजस्ट और लिखा है हे नेत्रो मेरे हो सिर्फ एक नेत्र हन जिस विच चारे गुण हन होर किसी च नहीं नेत्र विच ग्रोथ है नेत्र विच अग्नि है नेत्र विच जल है नेत्र विच सूरज है चार चीज़ा नेत्र विच शायद आपने पढ़िया होवे एक बंदे दियां अखा अंदर फुल ही उग पिया अखा अंदर ऑपरेशन होया दा हुण इहदा मतलब क्या है वाहिगुरु ने नेत्र बनाए कि सिर्फ नेत्रां राही अगर असी उस वाहिगुरु का प्रतख दीदार करना महाराज की तुक है गुरकौड तली दिखलाया गुरु इतना बहादुर है कि शब्द दे राही नाम नू मेरे सामने प्रतख कर देंदा है किसी होर को ना जान दी नौर सिमरन दे मैंने है बार बार होर सिमरन का कोई अर्थ नहीं कि बार बार ये कहना है कि आत्मा परमात्मा नाल जुड़ी रहे वट शुड वी कंसिडर अबाउट दी बिलीफ ऑफ सर्टन सेक्ट्स हु डिस्टॉर्ट अवर बिलीफ हूँ ये बदकिस्मती है साड़ी अगर कोई ना पढ़े हुए साढ़े धर्म के अर्थ गलत करे बाणी के गलत करे उन्हें सिर्फ तुसी टोक ही सकते हो तु देखे जिमें उन्हें तुक गलत हो गई एक होर तू बड़ा तो देखिया अज ग्रंथी साहब हाथ जोड़ के रोकया परसों ਸਾਡੇ ਆਪਣੇ ਗ੍ਰੰਥੀ ਇਹ ਜਾਣ ਕੇ ਪੜ੍ਹਦੇ ਸਨ ਸਰਸੇ ਕੀ ਸ਼ਬਦ ਪਿੱਛੇ ਆਨੰਦ ਸਾਹਿਬ ਦੇ ਸਰਸ ਹੈ ਤੇ ਉਹ ਕਿਉਂਕਿ ਕਿਸੇ ਨੇ ਚਲਾ ਦਿੱਤਾ ਕਿ ਸਰਸੇ ਵਿੱਚ ਆਇਆ ਇਹਨਾਂ ਦਾ ਗੁਰੂ ਕੋਈ ਫਰਕ ਨਹੀਂ ਪੈਣਾ ਸਰਸੇ ਕਹਿਣ ਨਾਲ ਕਿਉਂਕਿ ਸਰਸੇ ਦੇ ਮੈਨੇ ਖਿੜਿਆ ਹੋਇਆ ਅਗਰ ਕੋਈ ਸਰਸੇ ਨਾਲ ਜੋੜਦਾ ਹੈ ਜੋੜੀਦਾ ਹੈ ਜਿਸ ਤਰ੍ਹਾਂ ਵਕਤ ਨਾ ਪਾਏ ਉਹ ਕਾਦੀਆਂ ਉਹਨੇ ਕਿਹਾ ਕਾਦੀਆਂ ਦੇ ਅੰਦਰ ਇੱਕ ਆ ਗਿਆ ਬੜਾ ਵੱਡਾ ਪੈਗੰਬਰ ਉਹਨੂੰ ਵਕਤ ਨਾ ਪਾਇਆ ਜੇ ਉਹਨੂੰ ਮਤੇ ਤੰਗ ਨਾ ਕਰਿਆ ਜੇ ਮੈਂ ਸਿੱਖਾਂ ਵਿੱਚ ਕਾਦੀਆਂ ਪਿੰਡ ਹੈ ਨਾ ਸਾਡੇ ਹਿੰਦੁਸਤਾਨ ਵਿੱਚ ਉੱਥੇ ਇੱਕ ਵੱਡਾ ਮੁਸਲਮਾਨਾਂ ਦਾ ਪੈਦਾ ਹੋ ਗਿਆ ਉਸ ਨੂੰ ਕਿਧਰੇ ਸਿੱਖ ਕਹਿੰਦੇ ਹੋਣਗੇ ਤੂੰ ਗਲਤ ਪ੍ਰਚਾਰ ਪਿਆ ਕਰਨਾ ਉਹਨੇ ਕਿਹਾ ਦੇਖੋ ਗੁਰੂ ਨਾਨਕ ਸਾਹਿਬ ਕਹਿ ਗਏ ਨੇ ਵਕਤ ਨਾ ਪਾਏ ਉਹ ਕਾਦੀਆਂ ਜਿਹੜਾ ਕਾਦੀਆਂ ਵਿੱਚ ਆਏ ਉਹਨੂੰ ਵਕਤ ਨਾ ਪਾਉਣਾ ਉਹਨੂੰ ਤੰਗ ਨਾ ਕਰਨਾ ਇਹੋ ਜਿਹੇ ਲੋਕਾਂ ਤੋਂ ਬਚੋ ਤਾਂ ਕਿ ਸਾਨੂੰ ਤੰਗ ਨਾ ਕਰਨ ਵਟ ਸ਼ੁੱਡ ਵੀ ਡੂ ਅਬਾਊਟ ਦੇ ਧਾਰੀਜ਼ ਆਰ ਸੋ ਕਾਲਡ ਲਿਵਿੰਗ ਗੁਰੂਜ਼ ਹੂ ਮਿਸਗਾਈਡ ਅਵਰ ਯੰਗ ਨਾ ਹੋ ਮਿਸਗਾਈਡ ਇਹੀ ਹੈ ਹੋਰ ਕੀ ਹੋ ਸਕਦਾ ਤਾਲ ਮਦੀਰੇ ਕੱਟ ਕੇ ਕਾਟ ਦੌਲਕ ਦੁਨੀਆ ਵਾਜੇ ਵਾਲ ਇਹ ਜਿਹੜੇ ਢੋਲ ਵੱਜਦੇ ਨੇ ਨਾ ਉਸ ਵੇਲੇ ਕੋਈ ਵਿਰਲਾ ਹੁੰਦਾ ਜੋ ਆਪਣੇ ਆਪ ਨੂੰ ਸੰਭਾਲ ਸਕੇ ਕਿਉਂਕਿ ਗਲੈਮਰ ਬੜੀ ਹੁੰਦੀ ਹੈ ਅਤੇ ਗਲੈਮਰ ਵਿੱਚ ਅਸੀਂ ਆ ਜਾਂਦੇ ਹਾਂ ਇਸ ਕਰਕੇ ਅਗਰ ਉਹ ਮਿਸਗਾਈਡ ਕਰ ਰਿਹਾ ਹੈ ਉਸ ਨੂੰ ਤੁਸੀਂ ਮੈਂ ਪਹਿਲਾਂ ਆਖਰੀ ਸ਼ਬਦ ਬੋਲਿਆ ਸੀ ਇੰਟਲੈਕਚੁਅਲ ਥਰਸਟ ਥੋੜ੍ਹੀ ਜਿਹੀ ਤੁਹਾਨੂੰ ਥਰਸਟ ਦੇਣੀ ਹੋਏਗੀ ਜੇ ਅਗਰ ਕੋਈ ਉਹ ਗੱਲ ਕਵੇ ਉਹਨੂੰ ਕਹੋ ਭਾਈ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਦੀ ਦੇਖਿਆ ਨਹੀਂ ਹੈ ਤੂੰ ਜਾਣਿਆ ਨਹੀਂ ਹੈ ਤੈਨੂੰ ਕੀ ਪਤਾ ਕਿ ਕਿਤਨਾ ਆਨੰਦ ਅਤੇ ਸਵਾਦ ਹੈ ਤੂੰ ਇਹ ਲੈ ਇੱਕ ਮੈਂ ਤੁਹਾਨੂੰ ਵਾਰ ਦੇਣਾ ਨਾਮ ਦੀ ਵਾਰ ਅੱਜ ਮੈਂ ਸਰਦਾਰ ਰਣਜੀਤ ਸਿੰਘ ਜੀ ਨੂੰ ਕਹਿ ਰਿਹਾ ਸਾਂ ਹੋਰਾਂ ਨੂੰ ਕਹਿ ਰਿਹਾ ਸਾਂ ਇੱਥੇ ਰਿਵਾਜ਼ ਹੈ ਨਾ ਬਾਹਰਲੇ ਮੁਲਕਾਂ 'ਚ ਸੇਲ ਲਾਉਣ ਦਾ ਹੈ ਨਾ ਕਿ ਰਿਵਾਜ਼ ਸੇਲ ਲਾਉਣ ਦਾ ਇੱਕ ਦਿਨ ਅਸੀਂ ਵੀ ਕਰੀਏ ਆਓ ਸਾਡੇ ਗੁਰਦੁਆਰੇ ਨਾਮ ਦੀ ਸੇਲ ਲੱਗੀ ਹੋਈ ਹੈ ਇੱਕ ਦਿਨ ਕਹੀਏ ਖਾਂ ਕਿਉਂ ਨਹੀਂ ਹੁੰਦਾ ਬਾਈ ਨਾਮ ਦੀ ਸੇਲ ਲੱਗੀ ਹੋਈ ਆਓ ਕਬੀਰ ਜੀ ਨੇ ਇੱਕ ਵਾਰੀ ਆਪਣੇ ਪਿੰਡ ਵਿੱਚ ਨਾਮ ਦੀ ਸੇਲ ਲਾ ਦਿੱਤੀ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਕਬੀਰ ਜੀ ਇਹ ਕਿਆ ਕਰਦੇ ਸਨ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਉਹਦੀ ਘਰਵਾਲੀ ਸਿਆਣੀ ਸੀ ਹੁਣ ਸਾਡੀ ਘਰਵਾਲੀ ਜ਼ਰਾ ਢਿੱਲੀ ਹੋ ਗਈ ਸਾਡੀ ਘਰਵਾਲੀ ਉਹਦੀ ਕਬੀਰ ਜੀ ਦੀ ਘਰਵਾਲੀ ਬੜੀ ਸਿਆਣੀ ਸੀ ਕਹਿੰਦੇ ਕਬੀਰ ਜੀ ਨਾਮ ਪਾਇਆ ਜੇ ਕਦੀ ਇਸ ਨੂੰ ਵੰਡੋ ਵੀ ਬਸ ਉਹਨੇ ਕਿਹਾ ਨਹੀਂ ਤੇ ਇਹਨੇ ਨਾਮ ਦੀ ਸੇਲ ਲਾ ਦਿੱਤੀ ਸੇਲ ਮੈਨੇ ਲੁੱਟ ਲਓ ਸੇਲ ਦੇ ਮੈਨੇ ਹੀ ਹੁੰਦੇ ਨੇ ਲੁੱਟ ਲਓ ਅਸੀਂ ਵੀ ਕਦੀ ਗੁਰਦੁਆਰੇ ਅੰਦਰ ਨਾਮ ਦੀ ਸੇਲ ਲਾਈਏ ਕਿ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਅਤੇ ਸੱਚੀ ਮੁੱਚੀ ਜਾਣਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰ ਲਿਖੀ ਹੋਈ ਹੈ ਉਹਦਾ ਨਾਂ ਹੈ ਨਾਮ ਕੀ ਵਾਰ ਜੀ ਆਸਾ ਕੀ ਵਾਰ ਹੈ ਨਾ ਗੁਰੂ ਗ੍ਰੰਥ ਸਾਹਿਬ ਇੱਕ ਵਾਰ ਦਾ ਨਾਂ ਹੈ ਨਾਮ ਕੀ ਵਾਰ ਸਾਰੰਗ ਰਾਗ ਦੀ ਵਾਰ ਨਾਮ ਕੀ ਵਾਰ ਹੈ ਇੱਕ ਦਿਨ ਇੰਝੀ ਕਹਿ ਦਿਓ ਸਾਰੇ ਸ਼ਾਇਰੀ ਟੰਡੋਰਾ ਦੇ ਕੇ ਆਓ ਗੁਰਦੁਆਰੇ ਅੰਦਰ ਅੱਜ ਨਾਮ ਦੀ ਸੇਲ ਲੱਗੇ ਅਤੇ ਲੂਟਣਾ ਹੈ ਤਾਂ ਲੂਟ ਲਓ ਗ੍ਰੰਥੀ ਸਿੰਘ ਅਤੇ ਭਾਈ ਸਾਹਿਬ ਨਾਮ ਦੀ ਵਾਰ ਗਾਣਗੇ ਅੱਧੀ ਦੁਨੀਆ 'ਤੇ ਇੰਝੀ ਉਂਗਲ ਪਾਏਗੀ ਆਸਾ ਦੀ ਵਾਰ ਸੁਣੇ ਨਾਮ ਦੀ ਵਾਰ ਕਿੱਥੋਂ ਆ ਗਈ ਗੁਰੂ ਗ੍ਰੰਥ ਸਾਹਿਬ ਅੰਦਰ ਵਾਰਾਂ ਦੇ ਨਾਂ ਆਪ ਪਿਤਾ ਨੇ ਲਿਖੇ ਸਨ ਤਾਂ ਕਿ ਹੁਣ ਕਿਸੇ ਨੂੰ ਪਤਾ ਹੀ ਨਹੀਂ ਨਾਮ ਦੀ ਵਾਰ ਕੀ ਹੈ ਜੇ ਪਤਾ ਹੀ ਨਹੀਂ ਹੈ ਭਾਈ ਤਾਂ ਫਿਰ ਉਹ ਤਾਂ ਫਿਰ ਕਿਸ ਦੇ ਘਰ ਡਾਕਾ ਪੈਂਦਾ ਇਹ ਯਾਦ ਰੱਖਣਾ ਦੋ ਆਦਮੀਆਂ ਦੇ ਘਰ ਡਾਕਾ ਪੈਂਦਾ ਇੱਕ ਜਿਹੜਾ ਗਾਫਲ ਹੋ ਜਾਏ ਸੌ ਜਾਏ ਦੂਸਰਾ ਜਿਹਦੇ ਘਰ ਹੀ ਧਨ ਬਹੁਤਾ ਹੋਵੇ ਦੋ ਹੀ ਘਰਾਂ 'ਚ ਪੈਂਦਾ ਨਾ ਡਾਕਾ ਹੋਰ ਤਾਂ ਪੈਂਦਾ ਹੀ ਨਹੀਂ ਹੁਣ ਦੂਸਰਾ ਧਨ ਤਾਂ ਸਾਡੇ ਕੋਲ ਦਾਤੇ ਦਾ ਨਾਮ ਧਨ ਬਹੁਤ ਹੈ ਅਸੀਂ ਗਾਫਲ ਹੋ ਗਏ ਹਾਂ ਪਹਿਰੇਦਾਰ ਹੀ ਸੌਂ ਗਿਆ ਚਲੋ ਅੰਦਰ ਬੈਠਾ ਤਾਂ ਸੋਏ ਘਰ ਵਾਲਾ ਤਾਂ ਸੌਂਏਗਾ ਪਹਿਰੇਦਾਰ ਸੌਂ ਗਿਆ ਹੈ ਭਾਈ ਗੁਰਦਾਸ ਕਹਿੰਦੇ ਨੇ ਪਹਿਰੇਦਾਰ ਨੂੰ ਨਾ ਸੌਣ ਦੇਣਾ ਫਿਰ ਕੋਈ ਖਤਰਾ ਨਹੀਂ ਹੈ ਅਤੇ ਇਹੋ ਜ਼ਰੂਰੀ ਹੈ ਕਦੀ ਨਾ ਕਦੀ ਤੁਸੀਂ ਵੀ ਨਾਮ ਦੀ ਸੇਲ ਲਾਓ ਨਾਮ ਇੱਥੋਂ ਮਿਲਦਾ ਹੈ ਆਪਣੇ ਆਪ ਨਾਮ ਦੀ ਵਾਰ ਜਿਹੜੇ ਸੁਣਗੇ ਦੇਖੋ ਸਾਰੀਆਂ ਵਾਰਾਂ ਹੁਣ ਮੇਰੇ ਕੋਲ ਆਪਣਾ ਹੀ ਸਮਾਂ ਨਹੀਂ ਹੈ ਕਿਉਂਕਿ ਗਿਣਤੀ ਦਾ ਵਕਤ ਹੁੰਦਾ ਮੇਰਾ ਦਿਲ ਸੀ ਕਿ ਸਾਰੀਆਂ ਉਹ ਵਾਰਾਂ ਜਿਸ ਨੂੰ ਸਰੀਰ ਦਾ ਦੁੱਖ ਹੈ ਵਾਰ ਹੈ ਕਾਨੜੇ ਦੀ ਜਿਸ ਨੂੰ ਕਦੀ ਦਿਮਾਗ ਵਿੱਚ ਕੁਝ ਯਾਦ ਨਹੀਂ ਰਹਿੰਦਾ ਵਾਰ ਹੈ ਸੋਰਠ ਦੀ ਮਹਾਰਾਜ ਨੇ ਕਮਾਲ ਕਰ ਗਏ ਨੇ ਕਿਰਪਾ ਲੇਕਿਨ ਹੋ ਕੀ ਰਿਹਾ ਨਾ ਸਾਨੂੰ ਪਤਾ ਨਾ ਕਿਸੇ ਦੱਸਿਆ ਨਾ ਕੋਈ ਜ਼ਿਕਰ ਇਸ ਕਰਕੇ ਅਸੀਂ ਦੁਖੀ ਹਾਂ ਇਸ ਲਈ ਇਹਨਾਂ ਤੋਂ ਬਿਲਕੁਲ ਨਾ ਡਰੋ ਆਪਣੇ ਗੁਰਦੁਆਰਿਆਂ ਅੰਦਰ ਨਾਮ ਦੀ ਚੜੀ ਲਾ ਦਿਓ ਇਹ ਨਾਮ ਨਹੀਂ ਹੈ ਜਿਹੜਾ ਕਰਾਉਂਦੇ ਨੇ ਕਈ ਪੰਦਰਾਂ ਮਿੰਟ ਇੱਕ ਜਗ੍ਹਾ ਮੈਂ ਕੋਈ ਰਿਕਾਰਡ ਦੇਖਾਂ ਪਿਆ ਟੇਪ ਤੇ ਉਹ ਪਤਾ ਕੀ ਪਿਆ ਕਰੇ, ਵਾਹਿਗੁਰੂ 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 ਵਾਹਿਗੁਰੂ। ਮੈਂ ਉਸਨੂੰ ਟੋਕ ਦਿੱਤਾ ਹੱਥ ਜੋੜ ਕੇ, ਮੈਂ ਕਿਹਾ ਇਹ ਨਾਮ ਨਹੀਂ ਹੈ, ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਨਾਮ ਹੈ ਕੀ ਹੈ। ਇਸ ਲਈ ਨਾਮ ਦੀ ਵਾਰ ਦਾ ਕੀਰਤਨ ਮੇਰਾ ਦਿਲ ਹੈ ਕੋਈ ਸਾਡੇ ਵਿੱਚੋਂ ਕਰੇ, ਪਰ ਨਾ ਕਿਸੇ ਨੂੰ ਵਾਹਿਗੁਰੂ ਨੇ ਅਜੇ ਇਤਨੀ ਸ਼ਕਤੀ ਦਿੱਤੀ ਹੈ। ਰਾਗੀਆਂ ਨੂੰ ਆਪ ਹੱਥ ਜੋੜ ਕੇ ਮੰਮੀ ਭਾਵੇਂ ਗੁਟਕਾ